ਸਾਰਿਆਂ ਨੂੰ ਜੈ ਮਸੀਹ ਜੀ। ਖੁਦਾ ਦੇ ਵਚਨ ਵਿੱਚੋਂ ਸਾਡਾ ਅੱਜ ਦਾ ਹਵਾਲਾ ਹੈ ਮੱਤੀ ਦੀ ਪੁਸਤਕ ਉਹਦਾ 14 ਬਾਪ ਉਹਦੀ 1 ਤੋਂ 12 ਆਏ ਤੱਕ। ਅਤੇ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹ ਹੈ ਬਘਿਆੜਾਂ ਦੇ ਵਿੱਚ ਭੇਡ। ਸੋ ਲਗਭਗ ਯਿਸੂ ਦੀ ਮੌਤ ਤੋਂ ਬਾਅਦ 177 ਈਸਵੀ ਤੱਕ ਈਸਾਈ ਧਰਮ ਪੂਰੇ ਰੋਮਨ ਸਾਮਰਾਜ ਵਿੱਚ ਫੈਲ ਚੁੱਕਾ ਸੀ। ਜਿਵੇਂ ਕਿ ਅੱਜ ਹੈ ਕਿ ਵੱਖੋ ਵੱਖਰੇ ਸਮਿਆਂ 'ਤੇ ਵੱਖੋ ਵੱਖਰੀਆਂ ਥਾਵਾਂ 'ਤੇ ਜਿਹੜੇ ਮਸੀਹਾਂ ਦੇ ਵਿਰੁੱਧ ਅੱਤਿਆਚਾਰ ਸ਼ੁਰੂ ਹੋ ਗਏ। ਅਜਿਹਾ ਇੱਕ ਅੱਤਿਆਚਾਰ ਫਰਾਂਸ ਦੇ ਕਈ ਜਗ੍ਹਾ ਵਿੱਚ ਹੋਇਆ ਜਿਸਦਾ ਅੱਜ ਦੇ ਟਾਈਮ ਦੇ ਵਿੱਚ ਜਿਹਨੂੰ ਅਸੀਂ ਲਿਓਨ ਕਹਿੰਦੇ ਹਾਂ। ਇਹ ਇੱਕ ਅਫਵਾਹ ਫੈਲ ਗਈ ਸੀ ਕਿ ਈਸਾਈ ਜਿਹੜੇ ਆ ਉਹ ਇਨਸਾਨੀ ਮਾਸ ਖਾਂਦੇ ਹਨ। ਇਹ ਅਫਵਾਹ ਪ੍ਰਭੂ ਭੋਜ ਦੇ ਜਿਹੜੀ ਗਲਤ ਪੇਸ਼ਕਾਰੀ ਤੋਂ ਉਤਪੰਨ ਹੋਈ ਸੀ ਅਤੇ ਇਹ ਕਿ ਈਸਾਈਆਂ ਦੁਆਰਾ ਪ੍ਰਚਲਿਤ ਅਨੈਤਿਕਤਾ ਇਹ ਅਫਵਾਹ ਜਿਹੜੀ ਸੀ ਇਸ ਗੱਲ ਦੀ ਗਲਤ ਵਿਆਖਿਆ ਤੋਂ ਉਤਪੰਨ ਹੋਈ ਕਿ ਜਿਹੜਾ ਮਸੀਹ ਨੂੰ ਪਿਆਰ ਕਰਨਾ ਆਪਣੇ ਮਸੀਹੀ ਭੈਣ ਭਰਾਵਾਂ ਦਾ ਮਸੀਹ ਵਿੱਚ ਭੈਣ ਭਰਾਵਾਂ ਨੂੰ ਪਿਆਰ ਕਰਨਾ ਆ। ਸੋ ਇਹ ਇਸ ਜਿਹੜੀ ਗੱਲ ਨੂੰ ਈਸਾਈਆਂ ਦੇ ਦੁਸ਼ਮਣਾਂ ਨੇ ਇੱਕ ਅਫਵਾਹਾਂ ਜਾਂ ਝੂਠਾਂ ਦਾ ਸ਼ੋਸ਼ਣ ਕੀਤਾ ਤਾਂ ਜੋ ਆਪਣੇ ਮਕਸਦ ਲਈ ਮਸੀਹੀ ਲੋਕਾਂ ਨੂੰ ਸਤਾ ਸਕਣ। ਲਿਓਨ ਵਿੱਚ ਜ਼ੁਲਮ ਈਸਾਈਆਂ ਦੇ ਬਾਜ਼ਾਰ ਵਿੱਚ ਦਾਖਲ ਹੋਣ ਤੋਂ ਵਰਜਿਤ ਹੋਣ ਦੇ ਰੂਪ ਵਿੱਚ ਸ਼ੁਰੂ ਹੋਇਆ। ਈਸਾਈਆਂ ਦੇ ਘਰਾਂ ਉੱਤੇ ਕਈ ਵਾਰ ਕਬਜ਼ਾ ਕੀਤਾ ਗਿਆ, ਭੰਨ ਤੋੜ ਕੀਤੀ ਗਈ। ਅਖੀਰ ਵਿੱਚ ਇਹ ਅੱਤਿਆਚਾਰ ਵੱਧਦਾ ਗਿਆ ਅਤੇ 48 ਈਸਾਈਆਂ ਨੂੰ ਕਤਲ ਕਰ ਦਿੱਤਾ ਗਿਆ। ਅਕਸਰ ਇਹਨਾਂ ਮਸੀਹਾਂ ਨੂੰ ਸਭ ਤੋਂ ਭਿਆਨਕ ਹਾਲਾਤਾਂ ਵਿੱਚ ਮਾਰਿਆ ਜਾਂਦਾ ਸੀ। ਅਕਸਰ ਉਹਨਾਂ ਨੂੰ ਤਸੀਹੇ ਦਿੱਤੇ ਜਾਂਦੇ ਸਨ ਤਾਂ ਜੋ ਉਹ ਜਾਂ ਤਾਂ ਇਨਸਾਨੀ ਮਾਸ ਖਾਣ ਅਤੇ ਅਨੈਤਿਕਤਾ ਦਾ ਇਕਰਾਰ ਕਰਨ ਜਾਂ ਫਿਰ ਮਸੀਹ ਦਾ ਇਨਕਾਰ ਕਰਨ। ਲਿਓਨ ਵਿੱਚ ਅੱਤਿਆਚਾਰਾਂ ਵਿੱਚ ਫਸਣ ਵਾਲੀ ਇੱਕ ਅਜਿਹੀ ਇੱਕ ਮਸੀਹੀ ਬਲੈਂਡੀਨਾ ਨਾਂ ਦੀ ਕੁੜੀ ਸੀ। ਉਹ ਕਰੀਬ 15 ਸਾਲ ਦੀ ਕੁੜੀ ਸੀ। ਉਸ ਨੂੰ ਆਪਣੀ ਮਾਲਕਣ ਸਮੇਤ ਈਸਾਈਆਂ ਦੇ ਇੱਕ ਸਮੂਹ ਦੇ ਨਾਲ ਕੈਦ ਕੀਤਾ ਗਿਆ ਸੀ। ਉਸਦੀ ਮਾਲਕਣ ਬਲੈਂਡੀਨਾ ਲਈ ਉਸਦੇ ਕਮਜ਼ੋਰ ਸਰੀਰ ਦੇ ਕਾਰਨ ਚਿੰਤਤ ਸੀ ਕਿ ਉਹ ਮਸੀਹ ਲਈ ਇੱਕ ਦਲੇਰ ਇਕਬਾਲ ਕਰਨ ਦੇ ਯੋਗ ਹੋਵੇਗੀ ਜਾਂ ਹੋ ਸਕਦਾ ਕਿ ਉਸ ਨੂੰ ਯਿਸੂ ਵਿੱਚ ਵਿਸ਼ਵਾਸ ਛੱਡਣ ਲਈ ਮਜਬੂਰ ਕੀਤਾ ਜਾ ਸਕੇ। ਪਰ ਅਕਸਰ ਪਰਮੇਸ਼ੁਰ ਤਾਕਤਵਰ ਨੂੰ ਉਲਝਾਉਣ ਲਈ ਕਮਜ਼ੋਰਾਂ ਨੂੰ ਚੁਣਦਾ ਹੈ। ਬਲੈਂਡੀਨਾ ਦੇ ਮਾਮਲੇ ਵਿੱਚ ਉਸ ਨੂੰ ਐਫੀਥੀਏਟਰ ਵਿੱਚ ਆਪਣੇ ਸਾਥੀ ਈਸਾਈਆਂ ਦੇ ਤਸ਼ੱਦਦ ਅਤੇ ਸ਼ਹੀਦੀ ਨੂੰ ਦੇਖਣ ਲਈ ਮਜਬੂਰ ਕੀਤਾ ਗਿਆ ਅਤੇ ਉਸ ਨੂੰ ਵੀ ਤਸੀਹੇ ਦਿੱਤੇ ਗਏ। ਸਾਡੇ ਕੋਲ ਉਸ ਦੇ ਤਸੀਹੇ ਦਿੱਤੇ ਜਾਣ ਦਾ ਰਿਕਾਰਡ ਹੈ। ਉਸ ਖੇਤਰ ਦੇ ਚਰਚ ਨੇ ਨੇੜਲੇ ਚਰਚਾਂ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਸੰਤਾਂ ਨੇ ਜੋ ਕੁਝ ਸਹਿਣ ਕੀਤਾ ਸੀ ਅਤੇ ਇਹ ਪੱਤਰ ਯੂਸੀਬੀਅਸ ਨਾਮਕ ਇੱਕ ਸ਼ੁਰੂਆਤੀ ਚਰਚ ਦੇ ਇਤਿਹਾਸਕਾਰ ਦੀਆਂ ਲਿਖਤਾਂ ਵਿੱਚ ਦਰਜ ਕੀਤਾ ਗਿਆ ਸੀ। ਅਸੀਂ ਉਹਨਾਂ ਸਿਪਾਹੀਆਂ ਬਾਰੇ ਪੜ੍ਹ ਸਕਦੇ ਹਾਂ ਜਿਨ੍ਹਾਂ ਦਾ ਹਵਾਲਾ ਅੱਤਿਆਚਾਰ ਸਵੇਰ ਤੋਂ ਸ਼ਾਮ ਤੱਕ ਹਰ ਤਰੀਕੇ ਨਾਲ ਉਸ ਉੱਤੇ ਕੀਤਾ ਗਿਆ ਤਾਂ ਜੋ ਉਹਨਾਂ ਨੇ ਮੰਨਿਆ ਕਿ ਉਹਨਾਂ ਨੂੰ ਜਿੱਤਿਆ ਗਿਆ ਸੀ ਅਤੇ ਉਹ ਉਸ ਲਈ ਹੋਰ ਕੁਝ ਨਹੀਂ ਕਰ ਸਕਦੇ ਸਨ ਅਤੇ ਉਹ ਉਸਦੇ ਸਹਿਣਸ਼ੀਲਤਾ ਤੋਂ ਹੈਰਾਨ ਸਨ। ਜਿਵੇਂ ਕਿ ਉਸਦਾ ਸਰੀਰ ਚੂਰ ਚੂਰ ਅਤੇ ਟੁੱਟਿਆ ਹੋਇਆ ਸੀ ਅਤੇ ਉਹਨਾਂ ਨੇ ਗਵਾਹੀ ਦਿੱਤੀ ਕਿ ਤਸੀਹੇ ਦੇ ਇਹਨਾਂ ਰੂਪਾਂ ਵਿੱਚੋਂ ਇੱਕ ਜੀਵਨ ਨੂੰ ਤਬਾਹ ਕਰਨ ਲਈ ਜਿਹੜਾ ਇਹ ਤਸੀਹੇ ਕਾਫੀ ਸੀ, ਨਾ ਕਿ ਇੰਨੇ ਸਾਰੇ ਅਤੇ ਇੰਨੇ ਵੱਡੇ ਦੁੱਖਾਂ ਦੀ ਗੱਲ ਕਰਨ ਲਈ। ਅੰਤ ਦਾ ਹਵਾਲਾ ਲੰਬੇ ਸਮੇਂ ਤੱਕ ਤਸੀਹੇ ਚੱਲਦੇ ਹੋਏ ਅਤੇ ਆਪਣੇ ਸਾਥੀ ਈਸਾਈਆਂ ਦੀ ਸ਼ਹਾਦਤ ਦੀ ਗਵਾਹੀ ਦਿੰਦੇ ਹੋਏ ਉਸ ਨੇ ਮਸੀਹ ਤੋਂ ਇਨਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ ਇਹ ਸ਼ਬਦ ਬੋਲੇ, ਮੈਂ ਇੱਕ ਈਸਾਈ ਹਾਂ ਅਤੇ ਸਾਡੇ ਦੁਆਰਾ ਕੁਝ ਵੀ ਘਟੀਆ ਨਹੀਂ ਕੀਤਾ ਗਿਆ ਹੈ। ਉਸ ਨੂੰ ਕੋੜੇ ਮਾਰੇ ਗਏ, ਉਸ ਨੂੰ ਸੂਲੀ ਨਾਲ ਬੰਨਿਆ ਗਿਆ ਅਤੇ ਜੰਗਲੀ ਜਾਨਵਰਾਂ ਦੇ ਸਾਹਮਣੇ ਰੱਖਿਆ ਗਿਆ ਸੀ। ਉਸ ਨੂੰ ਇੱਕ ਜਾਲ ਵਿੱਚ ਬੰਨਿਆ ਗਿਆ ਅਤੇ ਇੱਕ ਬਲਦ ਦੁਆਰਾ ਉਲਟ ਸੁਲਟ ਜਾਂ ਆਲੇ ਦੁਆਲੇ ਸੁੱਟਿਆ ਗਿਆ। ਉਸ ਨੂੰ ਇੱਕ ਲੋਹੇ ਦੀ ਕੁਰਸੀ ਨਾਲ ਬੰਨਿਆ ਗਿਆ ਸੀ ਜਿਸ ਨੂੰ ਅੱਗ ਵਿੱਚ ਗਰਮ ਕੀਤਾ ਗਿਆ ਸੀ ਤਾਂ ਜੋ ਉਹ ਸਭ ਤੋਂ ਭਿਆਨਕ ਜਿਹੜਾ ਸਹਾਰੇ ਜਿਹੜਾ ਉਹ ਸੜੇ ਜਾਂ ਉਸਨੂੰ ਜਿਹੜਾ ਆ ਉਹਦੇ ਸਰੀਰ ਨੂੰ ਜਿਹੜਾ ਆ ਸੜਨ ਦਾ ਜਿਹੜਾ ਜ਼ਿਆਦਾ ਦਰਦ ਲੱਗੇ ਅਤੇ ਆਖਿਰਕਾਰ ਉਸਨੂੰ ਚਾਕੂ ਨਾਲ ਮਾਰ ਦਿੱਤਾ ਗਿਆ ਸੀ। ਅਸੀਂ ਯੂਸੀਬੀਅਸ ਦੀਆਂ ਲਿਖਤਾਂ ਵਿੱਚ ਪੜ੍ਹ ਸਕਦੇ ਹਾਂ ਕਿ ਧਰਮੀਆਂ ਨੇ ਖੁਦ ਕਬੂਲ ਕੀਤਾ ਸੀ ਕਿ ਉਹਨਾਂ ਵਿੱਚੋਂ ਕਿਸੇ ਔਰਤ ਨੇ ਇੰਨੇ ਅਤੇ ਇੰਨੇ ਭਿਆਨਕ ਤਸੀਹੇ ਨਹੀਂ ਚੱਲੇ। ਅੱਜ ਅਸੀਂ ਇੱਕ ਮਹੱਤਵਪੂਰਨ ਘਟਨਾ ਨੂੰ ਦੇਖਦੇ ਹਾਂ ਜੋ ਯਿਸੂ ਦੇ ਜੀਵਨ ਕਾਲ ਦੌਰਾਨ ਵਾਪਰੀ ਸੀ। ਮੈਥਿਊ ਦੀ ਖੁਸ਼ਖਬਰੀ ਵਿੱਚ ਜਾਂ ਮੱਤੀ ਦੀ ਖੁਸ਼ਖਬਰੀ ਵਿੱਚ ਇੱਕ ਮਹੱਤਵਪੂਰਨ ਘਟਨਾ, ਇਹ ਯੂਹੰਨਾ ਬਪਤਿਸਮੇ ਦਾ ਸਿਰ ਕਲਮ ਕਰਨ ਹੋਣ ਵਾਲੀ ਬਹੁਤ ਹੀ ਇੱਕ ਜਿਹੜੀ ਡਰਾਉਣੀ ਘਿਣਾਉਣੀ ਘਟਨਾ ਹੈ। ਇਸ ਨੇ ਉਸ ਸਾਰੇ ਖੇਤਰ ਵਿੱਚ ਜਾਂ ਇਲਾਕੇ ਵਿੱਚ ਸਦਮੇ ਦੇ ਜਿਹੜੇ ਆ ਉਹ ਭੇਜੇ ਅਤੇ ਯਿਸੂ ਦੇ ਚੇਲਿਆਂ ਵਿੱਚ ਵੀ ਇਹ ਸਦਮਿਆਂ ਦੀ ਲਹਿਰ ਗਈ ਹੋਵੇਗੀ। ਹਾਲਾਂਕਿ ਯਿਸੂ ਨੇ ਸਪੱਸ਼ਟ ਤੌਰ 'ਤੇ ਸਿਖਾਇਆ ਆ ਕਿ ਅੱਤਿਆਚਾਰ ਆਉਣਗੇ, ਇਹ ਸਪੱਸ਼ਟ ਆ ਕਿ ਉਸਦੀ ਸਿੱਖਿਆ ਝੂਠੀ ਨਹੀਂ ਸੀ। ਅਜੇ ਵੀ ਇਹ ਵਿਸ਼ਵਾਸ ਸੀ ਕਿ ਯਿਸੂ ਪਰਮੇਸ਼ੁਰ ਦੇ ਮਸੀਹਾ ਵਜੋਂ ਉਹ ਵਿਅਕਤੀ ਹੋਵੇਗਾ ਜੋ ਇਸਰਾਇਲ ਦਾ ਰਾਜ ਬਹਾਲ ਕਰੇਗਾ, ਉਸ ਰੋਮੀ ਰਾਜ ਨੂੰ ਇਸਰਾਇਲ ਵਿੱਚੋਂ ਕੱਢ ਦਿੱਤਾ ਜਾਵੇਗਾ ਅਤੇ ਉਹ ਧਾਰਮਿਕਤਾ ਇੱਕ ਵਾਰ ਫਿਰ ਦੇਸ਼ ਵਿੱਚ ਵਧੇਗੀ। ਸੰਭਾਵਿਤ ਤੌਰ 'ਤੇ ਇੱਕ ਵੱਡੀ ਉਮੀਦ ਹੋਵੇਗੀ ਕਿ ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਜੀਵਨ ਵਿੱਚ ਕੁਝ ਕੰਮ ਕਰਨ ਜਾ ਰਿਹਾ ਸੀ, ਜਿਸ ਨੂੰ ਸਿਰਫ ਇਸ ਲਈ ਕੈਦੀ ਬਣਾਇਆ ਗਿਆ ਸੀ ਕਿ ਉਸਨੇ ਪਾਪ ਨੂੰ ਪਾਪ ਕਿਹਾ ਸੀ। ਸੋ ਯੂਹੰਨਾ ਨੂੰ ਕੈਦੀ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਉਸਨੇ ਪਾਪ ਨੂੰ ਪਾਪ ਕਿਹਾ ਸੀ। ਯਿਸੂ ਸ਼ਾਨਦਾਰ ਸ਼ਕਤੀ ਦੇ ਪ੍ਰਦਰਸ਼ਨਾਂ ਦੇ ਨਾਲ ਪਰਮੇਸ਼ੁਰ ਦੇ ਰਾਜ ਨੂੰ ਅੱਗੇ ਵਧਾ ਰਿਹਾ ਸੀ ਅਤੇ ਇਹ ਸਿਰਫ ਸਮੇਂ ਦੀ ਗੱਲ ਸੀ ਕਿ ਯਕੀਨਨ ਇਸ ਤੋਂ ਪਹਿਲਾਂ ਕਿ ਯਿਸੂ ਯੂਹੰਨਾ ਦੀ ਕਿਸਮਤ ਨੂੰ ਬਦਲ ਦਿੰਦਾ ਅਤੇ ਉਹ ਜੇਲ੍ਹ 'ਚੋਂ ਤੋਂ ਬਾਹਰ ਆ ਜਾਂਦਾ। ਪਰ ਸਾਡੇ ਹਵਾਲੇ ਵਿੱਚ ਯੂਹੰਨਾ ਨੂੰ ਅਚਾਨਕ ਕਤਲ ਕਰ ਦਿੱਤਾ ਜਾਂਦਾ ਹੈ। ਇਹ ਘਟਨਾ ਮੱਤੀ ਦੀ ਖੁਸ਼ਖਬਰੀ ਦੇ ਅੱਧ ਵਿਚਕਾਰ ਪਾਈ ਜਾਂਦੀ ਹੈ ਅਤੇ ਇਹ ਉਸ ਕਤਲੇਆਮ ਵੱਲ ਮੁੜਦੀ ਹੈ ਜੋ ਯਿਸੂ ਦੇ ਜੀਵਨ ਦੀ ਸ਼ੁਰੂਆਤ ਅਤੇ ਮੱਤੀ ਦੀ ਖੁਸ਼ਖਬਰੀ ਦੀ ਸ਼ੁਰੂਆਤ ਵਿੱਚ ਵਾਪਰ ਰਿਹਾ ਸੀ ਅਤੇ ਇਹ ਮੱਤੀ ਦੀ ਖੁਸ਼ਖਬਰੀ ਦੇ ਅੰਤ ਵਿੱਚ ਮਸੀਹਾ ਦੇ ਆਪਣੇ ਦੁੱਖ ਦੀ ਉਮੀਦ ਕਰਦਾ ਹੈ, ਜਿਵੇਂ ਕਿ ਅਸੀਂ ਇਸ ਹਵਾਲੇ ਬਾਰੇ ਸੋਚਦੇ ਹਾਂ, ਕਿਉਂਕਿ ਇਹ ਅੱਜ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਆ। ਅਸੀਂ ਇਹ ਦੇਖਣ ਜਾ ਰਹੇ ਹਾਂ ਕਿ ਸ਼ਕਤੀ ਨਾਲ ਸੱਚ ਬੋਲਣਾ ਤੁਹਾਨੂੰ ਗਰਮ ਪਾਣੀ ਵਿੱਚ ਉਤਾਰ ਸਕਦਾ ਹੈ। ਯਿਸੂ ਦੇ ਸ਼ਬਦਾਂ ਦੀ ਵਰਤੋਂ ਕਰਨ ਲਈ ਅਸੀਂ ਬਘਿਆੜਿਆਂ ਵਿਚਕਾਰ ਭੇਡਾਂ ਵਰਗੇ ਹਾਂ। ਦੁਸ਼ਟ ਰਾਜਾ ਜਿਹੜਾ ਹੈਰੋਦੇਸ, ਜਦੋਂ ਅਸੀਂ ਇਸ ਹਵਾਲੇ ਵੱਲ ਮੁੜਦੇ ਹਾਂ, ਅਸੀਂ ਰਾਜਾ ਹੈਰੋਦੇਸ ਦੀ ਦੁਸ਼ਟਤਾ ਨੂੰ ਨੋਟ ਕਰਨ ਦੁਆਰਾ ਸ਼ੁਰੂ ਕਰਾਂਗੇ। ਆਇਤ 1 ਵਿੱਚ ਅਸੀਂ ਹੈਰੋਦੇਸ ਟੈਟਰਾਰਕ ਨਾਲ ਜਾਣ ਪਛਾਣ ਕਰਾਉਂਦੇ ਹਾਂ। ਇਹ ਹੈਰੋਦੇਸ ਮਹਾਨ ਦਾ ਪੁੱਤਰ ਹੈ, ਜਿਵੇਂ ਕਿ ਉਸਨੂੰ ਕਈ ਵਾਰ ਕਿਹਾ ਜਾਂਦਾ ਹੈ। ਹੈਰੋਦ ਮਹਾਨ ਉਹ ਰਾਜਾ ਹੈ ਜਿਸ ਨੇ ਬੈਤਲਹਮ ਵਿੱਚ 2 ਅਤੇ ਇਸ ਤੋਂ ਘੱਟ ਉਮਰ ਦੇ ਮੁੰਡਿਆਂ ਦੇ ਕਤਲ ਦਾ ਹੁਕਮ, 2 ਸਾਲ ਦੀ ਉਮਰ ਜਾਂ ਇਸ ਤੋਂ ਘੱਟ ਸਾਲ ਦੀ ਉਮਰ ਦੇ ਬੱਚਿਆਂ ਦਾ ਜਿਹੜਾ ਕਤਲ ਦਾ ਹੁਕਮ ਦਿੱਤਾ ਸੀ, ਇਸ ਉਮੀਦ ਵਿੱਚ ਕਿ ਇਹ ਉਹ ਕੀ ਉਹ ਯਿਸੂ ਨੂੰ ਮਰਵਾ ਦੇਵੇਗਾ ਜਾਂ ਉਸਨੂੰ ਬਚਾ ਦੇਵੇਗਾ। ਯਹੂਦੀਆਂ ਦਾ ਇੱਕ ਜੰਮਿਆ ਰਾਜਾ, ਜਦੋਂ ਹੈਰੋਦ ਮਹਾਨ ਦੀ ਮੌਤ ਹੋ ਗਈ ਤਾਂ ਉਸਦਾ ਰਾਜ ਉਸਦੇ 3 ਪੁੱਤਰਾਂ ਅਤੇ 1 ਧੀ ਵਿੱਚ ਵੰਡਿਆ ਗਿਆ। ਹਰ ਇੱਕ ਨੂੰ ਰੋਮਨ ਸ਼ਾਸਨ ਦੇ ਅੰਤਮ ਅਧਿਕਾਰ ਅਧੀਨ ਰਾਜ ਕਰਨਾ ਸੀ, ਜਿਵੇਂ ਉਹਨਾਂ ਦੇ ਪਿਤਾ ਨੇ ਕੀਤਾ ਸੀ ਅਤੇ ਪਿਤਾ ਵਾਂਗ ਪੁੱਤਰ ਵਾਂਗ। ਅਸੀਂ ਆਇਤ 3 ਵਿੱਚ ਦੇਖਦੇ ਹਾਂ ਕਿ ਉਸਨੇ ਯੂਹੰਨਾ ਬਪਤਿਸਮੇ ਦੇਣ ਵਾਲੇ ਨੂੰ ਕੈਦ ਕਰ ਲਿਆ ਸੀ। ਕਿਉਂ? ਕਿਉਂਕਿ ਆਇਤ 4 ਯੂਹੰਨਾ ਹੈਰੋਦੇਸ ਨੂੰ ਕਹਿ ਰਿਹਾ ਸੀ, ਉਸ ਨੂੰ ਰੱਖਣਾ ਤੁਹਾਡੇ ਲਈ ਜਾਇਜ਼ ਨਹੀਂ ਹੈ, ਭਾਵ ਉਸਦੇ ਭਰਾ ਫਿਲਿਪ ਦੀ ਪਤਨੀ ਹੈਰੋਦੀਆਸ ਨੂੰ ਰੱਖਣਾ ਉਸ ਦੇ ਲਈ ਜਾਇਜ਼ ਨਹੀਂ ਹੈ। ਜ਼ਾਹਰ ਹੈ ਕਿ ਹੈਰੋਦੇਸ ਦਾ ਉਸ ਨਾਲ ਵਿਆਹ ਹੋਇਆ ਸੀ ਜਦੋਂ ਕਿ ਉਸਦਾ ਭਰਾ ਅਜੇ ਜ਼ਿੰਦਾ ਸੀ ਜਾਂ ਉਸ ਨਾਲ ਰਿਸ਼ਤੇ ਵਿੱਚ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਯੂਹੰਨਾ ਪਰਮੇਸ਼ੁਰ ਦਾ ਇੱਕ ਵਫ਼ਾਦਾਰ ਨਬੀ, ਇਹ ਕਹਿਣ ਵਿੱਚ ਦਲੇਰ ਅਤੇ ਉਸਨੂੰ ਇਹ ਕਹਿਣ ਵਿੱਚ ਕੋਈ ਸ਼ਰਮ ਨਹੀਂ ਸੀ ਕਿ ਹੈਰੋਦੇਸ ਤੁਸੀਂ ਪਰਮੇਸ਼ੁਰ ਨੂੰ ਨਾਰਾਜ਼ ਕਰਨ ਵਾਲੇ ਤਰੀਕੇ ਨਾਲ ਜੀ ਰਹੇ ਹੋ। ਯੂਹੰਨਾ ਬਪਤਿਸਮਾ ਦੇਣ ਵਾਲਾ ਪਰਮੇਸ਼ੁਰ ਤੋਂ ਡਰਦਾ ਸੀ, ਨਾ ਕਿ ਮਨੁੱਖ ਤੋਂ। ਯਹੂਨਾ ਬਪਤਿਸਮਾ ਦੇਣ ਵਾਲੇ ਨੇ ਸ਼ਕਤੀ ਨਾਲ ਸੱਚ ਬੋਲਿਆ। ਰਾਜੇ ਦੇ ਪਾਪੀ ਵਿਹਾਰ ਨੂੰ ਚੁਣੌਤੀ ਨਾ ਦੇਣ ਲਈ ਹੁਣ ਇਹ ਰਾਜੇ ਨੇ ਇੱਕ ਮਿਸਾਲ ਕਾਇਮ ਕਰਨੀ ਸੀ ਅਤੇ ਪਰਮੇਸ਼ੁਰ ਦੇ ਕਾਨੂੰਨ ਨੂੰ ਲਾਗੂ ਕਰਨਾ ਹੈ। ਨਤੀਜੇ ਵਜੋਂ ਜਿਹੜਾ ਇਸਰਾਇਲ ਦੇ ਲੋਕ ਇਸ ਜਿਹੜੀ ਹੈ ਗੱਲ ਨੂੰ ਉਹਨੂੰ ਫਿਰ ਉਹਦੀ ਪਾਲਣਾ ਕਰ ਸਕ ਰਾਜਾ ਹੈਰੋਦੇਸ ਦੁਸ਼ਟ ਹੈ ਕਿਉਂਕਿ ਉਹ ਇੱਕ ਪਾਪੀ ਰਿਸ਼ਤੇ ਵਿੱਚ ਹੈ ਅਤੇ ਰਾਜਾ ਹੈਰੋਦੇਸ ਦੁਸ਼ਟ ਹੈ ਕਿਉਂਕਿ ਉਸਨੇ ਬੇਇਨਸਾਫ਼ੀ ਨਾਲ ਯਹੂਨਾ ਨੂੰ ਬੰਦ ਕਰ ਦਿੱਤਾ ਸੀ ਜਾਂ ਕੈਦ ਵਿੱਚ ਸੁੱਟ ਦਿੱਤਾ ਸੀ। ਦੁਸ਼ਟ ਹੋਣ ਦੇ ਨਾਲ ਨਾ ਧਿਆਨ ਦਿਓ ਕਿ ਇਹ ਜਿਹੜਾ ਰਾਜਾ ਹੈਰੋਦੇਸ ਉਹ ਕਮਜ਼ੋਰ ਵੀ ਆ। ਅਸੀਂ ਜਾਣਦੇ ਹਾਂ ਕਿ ਉਹ ਕਮਜ਼ੋਰ ਹੈ ਕਿਉਂਕਿ ਉਹ ਮਨੁੱਖ ਦੇ ਡਰ ਦੇ ਆਧਾਰ 'ਤੇ ਆਪਣੇ ਫੈਸਲੇ ਕਰਦਾ ਹੈ। ਆਇਤ 5 ਉਹ ਯਹੂਨਾ ਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦਾ ਸੀ ਪਰ ਉਹ ਲੋਕਾਂ ਤੋਂ ਡਰਦਾ ਸੀ। ਹੈਰੋਡੀਆਸ ਦੀ ਧੀ ਦੀ ਬੇਨਤੀ ਨੂੰ ਪੂਰਾ ਕਰਨ ਲਈ ਉਹ ਜਾਣਦਾ ਹੋਵੇਗਾ ਕਿ ਫਾਂਸੀ ਦੀ ਸਜ਼ਾ ਸਿਰਫ ਕੁਝ ਖਾਸ ਹਾਲਾਤਾਂ ਵਿੱਚ ਪਰਮੇਸ਼ੁਰ ਦੁਆਰਾ ਇਜਾਜ਼ਤ ਦਿੱਤੀ ਜਾ ਸਕਦੀ ਸੀ ਅਤੇ ਸਿਰਫ 2 ਜਾਂ 3 ਗਵਾਹਾਂ ਦੀ ਪ੍ਰਮਾਣਿਕ ਗਵਾਹੀ ਦੇ ਉੱਤੇ। ਪਰ ਉਹ ਸਾਰੀ ਇਹ ਗੱਲ ਨੂੰ ਜਾਣਦੇ ਹੋਏ ਜਿਹੜਾ ਉਹ ਇੱਥੋਂ ਲੰਘ ਜਾਂਦਾ ਆ ਜਾਂ ਤੋੜ ਦਿੰਦਾ ਆ ਅਤੇ ਸਾਡੇ ਕੋਲ ਅਜੇ ਵੀ ਆਇਤ 9 ਵਿੱਚ ਜਵਾਬ ਹੈ ਉਸ ਦੀਆਂ ਸੂਹਾਂ ਅਤੇ ਉਸਦੇ ਮਹਿਮਾਨਾਂ ਦੇ ਕਾਰਨ ਉਸਨੇ ਯਹੂਨਾ ਦਾ ਸਿਰ ਕਲਮ ਕਰਨ ਦਾ ਹੁਕਮ ਦਿੱਤਾ ਸੀ। ਉਸਦੇ ਮਹਿਮਾਨਾਂ ਕਰਕੇ ਉਹ ਮਨੁੱਖ ਦੇ ਡਰ ਦੁਆਰਾ ਚਲਾਇਆ ਜਾਂਦਾ ਹੈ। ਉਹ ਕਮਜ਼ੋਰ ਆਦਮੀ ਸੀ। ਮਸੀਹੀ ਭਾਈ ਭੈਣੋ, ਸੱਤਾਧਾਰੀ ਲੋਕਾਂ ਤੋਂ ਸਾਵਧਾਨ ਰਹੋ ਜੋ ਵਿਸ਼ਵਾਸ ਨਾਲ ਨਹੀਂ ਸਗੋਂ ਡਰ ਨਾਲ ਰਾਜ ਕਰਦੇ ਹਨ। ਕੌਣ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੇਗਾ ਜੋ ਉੱਚੀ ਉੱਚੀ ਰੌਲਾ ਪਾਉਂਦੇ ਹਨ ਭਾਵੇਂ ਉਹਨਾਂ ਦੀਆਂ ਮੰਗਾਂ ਬੇਬੁਨਿਆਦ ਹੋਣ ਅਤੇ ਉਹ ਘੱਟ ਗਿਣਤੀ ਸਮੂਹ ਹੋਣ? ਇੱਕ ਸਮਾਜ ਸੰਘਰਸ਼ ਕਰੇਗਾ ਜੇ ਮਨੁੱਖ ਦੇ ਡਰ ਦੁਆਰਾ ਨਿਯੰਤਰਿਤ ਕੀਤਾ ਜਾਵੇਗਾ। ਸਾਡੇ ਕੋਲ ਰਾਜਾ ਹੈਰੋਦੇਸ ਵਿੱਚ ਕੀ ਹੈ? ਇੱਕ ਦੁਸ਼ਟ ਰਾਜਾ। ਇੱਕ ਦੁਸ਼ਟ ਰਾਜੇ ਦੇ ਸਿੱਟੇ ਨੂੰ ਦੇਖੋ ਕਿ ਯੇਸੂ ਕੌਣ ਹੈ। ਸਾਡਾ ਹਵਾਲਾ ਆਇਤ 1 ਵਿੱਚ ਹੈਰੋਦੇਸ ਦੇ ਯੇਸੂ ਬਾਰੇ ਜਾਣੂ ਹੋਣ ਨਾਲ ਸ਼ੁਰੂ ਹੁੰਦਾ ਹੈ ਕਿਉਂਕਿ ਯੇਸੂ ਦੀ ਪ੍ਰਸਿੱਧੀ ਫੈਲ ਗਈ ਹੈ ਅਤੇ ਉਹ ਅੰਧ ਵਿਸ਼ਵਾਸੀ ਸਿੱਟੇ ਉੱਤੇ ਸੋਚਦਾ ਹੈ ਕਿ ਯੇਸੂ ਆਪਣੀ ਚਮਤਕਾਰੀ ਸ਼ਕਤੀਆਂ ਨਾਲ ਅਸਲ ਵਿੱਚ ਯਹੂਨਾ ਬਪਤਿਸਮਾ ਦੇਣ ਵਾਲਾ ਹੈ ਜੋ ਉਸ ਨੂੰ ਮੁਰਦਿਆਂ ਦੇ ਵਿੱਚੋਂ ਜਵਾਲਿਆ ਹੈ ਜਾਂ ਜੀ ਉੱਠਿਆ ਹੈ। ਇਹ ਦਿਲਚਸਪ ਹੈ। ਸਪਸ਼ਟ ਤੌਰ 'ਤੇ ਇਸ ਦੁਸ਼ਟ ਰਾਜੇ ਨੇ ਆਪਣੀ ਜ਼ਮੀਰ ਨੂੰ ਝੰਜੋੜਿਆ ਸੀ ਕਿਉਂਕਿ ਉਸ ਨੇ ਗੈਰ ਕਾਨੂੰਨੀ ਅਤੇ ਘਿਨੌਣੇ ਢੰਗ ਨਾਲ ਯਹੂਨਾ ਬਪਤਿਸਮੇ ਦਾ ਸਿਰ ਵੱਢ ਦਿੱਤਾ ਸੀ। ਸ਼ਾਇਦ ਰਾਤ ਨੂੰ ਥਾਲੀ ਵਿੱਚ ਜੌਨ ਦੇ ਸਿਰ ਦੀ ਮੂਰਤ ਨੇ ਉਸ ਨੂੰ ਪਰੇਸ਼ਾਨ ਕੀਤਾ ਸੀ। ਸ਼ਾਇਦ ਉਸ ਨੂੰ ਉਸ ਪ੍ਰਤੀ ਰੱਬ ਦੀ ਨਾਰਾਜ਼ਗੀ ਦੀ ਡੂੰਘੀ ਭਾਵਨਾ ਸੀ ਅਤੇ ਉਹ ਇਸ ਸੋਚ ਨੂੰ ਕੁਚਲਣ ਲਈ ਕੁਝ ਵੀ ਕਰੇਗਾ ਜਾਂ ਇਸ ਨੂੰ ਡੁਬਾਉਣ ਲਈ ਕੁਝ ਵੀ ਕਰੇਗਾ। ਪਰ ਹੁਣ ਉਹ ਵਿਸ਼ਵਾਸ ਕਰਦਾ ਹੈ ਕਿ ਰੱਬ ਦਾ ਨਿਰਣਾ ਉਸ ਨੂੰ ਸਜ਼ਾ ਦੇਣ ਲਈ ਬਾਹਰ ਹੈ। ਇੱਥੇ ਯਹੂਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਕਿੰਨਾ ਦਿਲਚਸਪ ਗੱਲ ਹੈ। ਤੁਸੀਂ ਵੇਖਦੇ ਹੋ ਕਿ ਸਾਡੇ ਪਾਪਾਂ ਨੂੰ ਫੜਨ ਦਾ ਇੱਕ ਤਰੀਕਾ ਆ ਸਾਨੂੰ ਦੁਖੀ ਕਰਨ ਦਾ। ਅਸੀਂ ਉਹਨਾਂ ਦੁਸ਼ਟ ਕੰਮਾਂ ਦੇ ਵਿਚਾਰ ਅਤੇ ਦੋਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਕੀਤੇ ਹਨ, ਪਰ ਉਹ ਸਾਡੇ 'ਤੇ ਹਾਵੀ ਹੋ ਜਾਂਦੇ ਹਨ। ਸਾਡੇ ਕੋਲ ਸ਼ਾਂਤੀ ਨਹੀਂ ਹੁੰਦੀ। ਭਾਵੇਂ ਅਸੀਂ ਇਸ ਬਾਰੇ ਕਿਸੇ ਵੀ ਵਿਚਾਰ ਨੂੰ ਦਬਾ ਸਕਦੇ ਹਾਂ, ਅਸੀਂ ਡੂੰਘਿਆਈ ਨਾਲ ਜਾਣਦੇ ਹਾਂ ਕਿ ਜੇ ਅਸੀਂ ਇੱਕ ਪਵਿੱਤਰ ਪਰਮੇਸ਼ੁਰ ਦੇ ਸਾਹਮਣੇ ਖੜ੍ਹੇ ਹੁੰਦੇ ਹਾਂ ਤਾਂ ਸਾਨੂੰ ਦੋਸ਼ੀ ਕਰਾਰ ਦਿੱਤਾ ਜਾਵੇਗਾ। ਮੈਨੂੰ ਇਹ ਕਿਵੇਂ ਪਤਾ ਹੈ? ਮਸੀਹ ਵੱਲ ਮੁੜਨ ਤੋਂ ਪਹਿਲਾਂ ਮੇਰੇ ਆਪਣੇ ਅਨੁਭਵ ਦੁਆਰਾ ਅਤੇ ਵਧੇਰੇ ਭਰੋਸੇਯੋਗ, ਕਿਉਂਕਿ ਪਰਮੇਸ਼ੁਰ ਦਾ ਵਚਨ ਅਜਿਹਾ ਸਾਨੂੰ ਦੱਸਦਾ ਆ। ਪੌਲੁਸ ਰੋਮੀਆਂ ਦੇ ਅਧਿਆਏ 2 ਵਿੱਚ ਕਹਿੰਦਾ ਹੈ ਕਿ ਪਰਮੇਸ਼ੁਰ ਨੇ ਆਦਮੀ ਅਤੇ ਔਰਤਾਂ ਦੇ ਦਿਲਾਂ ਉੱਤੇ ਆਪਣਾ ਕਾਨੂੰਨ ਲਿਖਿਆ ਹੈ ਅਤੇ ਇਹ ਕਿ ਮਰਦਾਂ ਅਤੇ ਔਰਤਾਂ ਦੀ ਜ਼ਮੀਰ ਗਵਾਹੀ ਦਿੰਦੀ ਹੈ ਅਤੇ ਉਹਨਾਂ ਦੇ ਵਿਰੋਧੀ ਵਿਚਾਰ ਕਈ ਵਾਰ ਉਹਨਾਂ 'ਤੇ ਦੋਸ਼ ਲਗਾਉਂਦੇ ਹਨ ਅਤੇ ਕਈ ਵਾਰ ਉਹਨਾਂ ਨੂੰ ਮੁਆਫ਼ ਕਰਦੇ ਹਨ। ਇਹ ਕਿਵੇਂ ਕੰਮ ਕਰਦਾ ਹੈ। ਖੈਰ, ਤੁਸੀਂ ਕੁਝ ਗਲਤ ਕੀਤਾ ਹੈ, ਤੁਸੀਂ ਗੁੱਸੇ ਵਿੱਚ ਕੁੱਟਮਾਰ ਕਰਕੇ ਕਿਸੇ ਨੂੰ ਪਰੇਸ਼ਾਨ ਕੀਤਾ ਹੈ, ਤੁਸੀਂ ਰੱਬ ਨੂੰ ਨਾਰਾਜ਼ ਕਰਨ ਵਾਲੀ ਚੀਜ਼ ਵੱਲ ਦੇਖਿਆ ਹੈ, ਤੁਸੀਂ ਸ਼ਰਾਬੀ ਹੋ ਕੇ ਕੁਝ ਬੇਵਕੂਫੀ ਕੀਤੀ ਹੈ, ਤੁਹਾਡੇ ਨਾਲ ਅਫੇਅਰ ਹੋ ਗਿਆ ਹੈ, ਤੁਸੀਂ ਕੰਮ 'ਤੇ ਖਰਚਿਆਂ ਦੇ ਜਿਹੜਾ ਕੁਛ ਗਲਤ ਕੀਤਾ ਹੈ, ਧੋਖਾ ਦਿੱਤਾ ਹੈ, ਤੁਸੀਂ ਈਰਖਾ ਜਾਂ ਕੁੜੱਤਣ ਦੇ ਵਿਚਾਰ ਰੱਖਦੇ ਹੋ ਅਤੇ ਤੁਹਾਡੀ ਜ਼ਮੀਰ ਚੂਰ ਹੋ ਜਾਂਦੀ ਹੈ। ਤੁਸੀਂ ਪਾਪ ਦੇ ਦੋਸ਼ੀ ਹੋ, ਤੁਸੀਂ ਜਾਣਦੇ ਹੋ ਕਿ ਤੁਸੀਂ ਗਲਤ ਕੀਤਾ ਹੈ, ਪਰ ਤੁਸੀਂ ਉਸ ਵਿਚਾਰ ਨੂੰ ਦਫਨ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਇਸ ਨੂੰ ਦਬਾਉਂਦੇ ਹੋ, ਤੁਸੀਂ ਆਪਣਾ ਧਿਆਨ ਭਟਕਾਉਂਦੇ ਹੋ, ਤੁਸੀਂ ਇਸ ਨਾਲ ਨਜਿੱਠਦੇ ਨਹੀਂ, ਤੁਹਾਨੂੰ ਕੋਈ ਸ਼ਾਂਤੀ ਨਹੀਂ ਹੈ। ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਅਤੇ ਜੋ ਤੁਸੀਂ ਆਪਣੇ ਮਨ ਵਿੱਚ ਕੀਤਾ ਉਸ ਨੂੰ ਜਾਇਜ਼ ਠਹਿਰਾ ਸਕਦੇ ਹੋ। ਤੁਸੀਂ ਆਪਣੇ ਆਪ ਨੂੰ ਚੰਗਾ ਵਿਅਕਤੀ ਮੰਨਦੇ ਹੋ, ਨੇਕ ਕੰਮ ਕਰਕੇ ਇਹਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਤੁਸੀਂ ਪਰਮਾਤਮਾ ਪ੍ਰਤੀ ਆਪਣਾ ਨਜ਼ਰੀਆ ਬਦਲ ਸਕਦੇ ਹੋ ਕਿ ਉਹ ਇੰਨਾ ਪਵਿੱਤਰ ਨਹੀਂ ਹੈ, ਪਰ ਡੂੰਘਾਈ ਨਾਲ ਜਦੋਂ ਤੱਕ ਤੁਸੀਂ ਆਪਣੀ ਜ਼ਮੀਨ ਨੂੰ ਪੂਰੀ ਤਰ੍ਹਾਂ ਨਹੀਂ ਰੋਕਦੇ ਜਾਂ ਝੰਜੋੜਦੇ, ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੇ ਦੋਸ਼ ਨੂੰ ਜਾਣਦੇ ਹੋ। ਦੁਸ਼ਟ ਰਾਜਾ ਹੈਰੋਦ ਨੂੰ ਕੋਈ ਸ਼ਾਂਤੀ ਨਹੀਂ ਮਿਲੀ ਅਤੇ ਉਹ ਹੁਣ ਵਿਸ਼ਵਾਸ ਕਰਦਾ ਹੈ ਕਿ ਉਸਦੇ ਪਾਪ ਉਸ ਨਾਲ ਫੜੇ ਗਏ ਹਨ। ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਵਾਪਸ ਆ ਗਿਆ ਹੈ, ਪਿਛਲੇ ਪਾਪਾਂ ਨਾਲ ਨਜਿੱਠਣ ਦਾ ਇੱਕ ਤਰੀਕਾ ਹੈ। ਜੋ ਬਿਪਤਾ ਉਹਨਾਂ ਚੀਜ਼ਾਂ ਨਾਲ ਨਜਿੱਠਣ ਲਈ ਤੁਹਾਨੂੰ ਸ਼ਾਂਤੀ ਪ੍ਰਾਪਤ ਕਰਨ ਤੋਂ ਰੋਕਦੀਆਂ ਹਨ, ਇਹ ਉਹਨਾਂ ਪਾਪਾਂ ਤੋਂ ਤੋਬਾ ਕਰਨਾ ਹੈ। ਸੋ ਤਰੀਕਾ ਕੀ ਹੈ? ਪਾਪਾਂ ਤੋਂ ਤੋਬਾ ਕਰਨਾ। ਪਰਮੇਸ਼ੁਰ ਦੇ ਸਾਹਮਣੇ ਆਓ ਅਤੇ ਉਸ ਅੱਗੇ ਆਪਣੇ ਪਾਪਾਂ ਦਾ ਇਕਰਾਰ ਕਰੋ, ਉਹਨਾਂ ਪਾਪਾਂ ਨੂੰ ਬੁਰਾਈ ਸਮਝੋ, ਪਰਮੇਸ਼ੁਰ ਦੇ ਅੱਗੇ ਪਾਪ ਦਾ ਨਾਮ ਲਓ, ਇਹ ਸਵੀਕਾਰ ਕਰਦੇ ਹੋਏ ਕਿ ਇਹ ਉਸ ਦੀ ਦੁਖਦਾਈ ਹੈ ਅਤੇ ਇਹ ਉਸ ਲਈ ਦੁਖਦਾਈ ਹੈ ਅਤੇ ਸਲੀਬ 'ਤੇ ਯਿਸੂ ਮਸੀਹ ਨੂੰ ਵੇਖੋ, ਸਮਝੋ ਕਿ ਉਸਨੇ ਉਸ ਪਾਪ ਲਈ ਜੁਰਮਾਨਾ ਅਦਾ ਕੀਤਾ ਹੈ ਤਾਂ ਜੋ ਤੁਹਾਨੂੰ ਮਾਫ਼ ਕੀਤਾ ਜਾ ਸਕੇ। ਦਇਆ ਲਈ ਦੁਹਾਈ ਦਿਓ, ਪਰਮੇਸ਼ੁਰ 'ਤੇ ਭਰੋਸਾ ਕਰੋ, ਮਸੀਹ 'ਤੇ ਭਰੋਸਾ ਕਰੋ, ਸਲੀਬ 'ਤੇ ਉਸਦੇ ਕੰਮ 'ਤੇ ਭਰੋਸਾ ਕਰੋ, ਫਿਰ ਸ਼ਾਂਤੀ ਆਉਂਦੀ ਹੈ, ਫਿਰ ਤੁਹਾਡੇ ਮੋਢਿਆਂ ਤੋਂ ਬੋਝ ਹਟ ਜਾਂਦਾ ਹੈ ਤਾਂ ਫਿਰ ਦੋਸ਼ ਜਿਹੜਾ ਆ ਉਹ ਜਿਹੜਾ ਤੁਹਾਨੂੰ ਛੱਡ ਜਾਂਦਾ ਹੈ ਅਤੇ ਖੁਸ਼ੀ ਭਰੋਸੇ ਨਾਲ ਬਦਲਿਆ ਜਾਂਦਾ ਹੈ। ਪਰਮੇਸ਼ੁਰ ਦੇ ਪਿਤਾ ਹੋਣ ਦੀ ਜਿਹੜੀ ਇਹ ਭਾਵਨਾ ਆ ਉਹ ਹੁੰਦੀ ਹੈ। ਹੁਣ ਫਿਰ ਦੇਖਦੇ ਹਾਂ ਕਿ ਬਘਿਆੜਾਂ ਦੇ ਵਿੱਚ ਇੱਕ ਜਿਹੜੀ ਭੇਡ, ਅਸੀਂ ਅੱਗੇ ਵਧੀਏ ਅਤੇ ਯੂਹੰਨਾ ਬਪਤਿਸਮੇ ਬਾਰੇ ਵਿਚਾਰ ਕਰੀਏ ਅਤੇ ਕਿਵੇਂ ਪਰਮੇਸ਼ੁਰ ਦੇ ਲੋਕ ਬਘਿਆੜਾਂ ਵਿਚਕਾਰ ਭੇਡਾਂ ਵਰਗੇ ਹਨ। ਯਿਸੂ ਨੇ ਮੱਤੀ 11 ਵਿੱਚ ਯੂਹੰਨਾ ਬਪਤਿਸਮਾ ਦੇਣ ਬਾਰੇ ਕੀ ਕਿਹਾ? ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਔਰਤਾਂ ਤੋਂ ਪੈਦਾ ਹੋਏ ਹਨ ਉਹਨਾਂ ਵਿੱਚੋਂ ਯੂਹੰਨਾ ਬਪਤਿਸਮਾ ਦੇਣ ਵਾਲਾ ਸਭ ਤੋਂ ਵੱਡਾ, ਜਿਹੜਾ ਆ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਕੋਈ ਵੀ ਨਹੀਂ ਹੋਇਆ, ਇਸ ਤੋਂ ਵੱਡਾ ਕੋਈ ਨਹੀਂ। ਇੱਥੇ ਰੱਬ ਦੀ ਨਜ਼ਰ ਵਿੱਚ ਇੱਕ ਪ੍ਰਸੰਨਤਾ ਹੈ, ਇੱਕ ਖੁਸ਼ੀ ਹੈ। ਜੋ ਰੱਬ ਦੀ ਰਜ਼ਾ ਪੂਰੀ ਕਰਦਾ ਹੈ ਉਹ ਸੱਤਾ ਲਈ ਸੱਚ ਬੋਲਦਾ ਹੈ, ਉਹ ਰੱਬ ਤੋਂ ਡਰਦਾ ਹੈ ਨਾ ਕਿ ਮਨੁੱਖ ਤੋਂ। ਉਹ ਜਿਹੜੀ ਯਿਸੂ ਦੀ ਟੀਮ ਹੈ ਉਹਦਾ ਹਿੱਸਾ ਆ। ਖੈਰ, ਯਕੀਨਨ ਪਰਮੇਸ਼ੁਰ ਯੂਹੰਨਾ ਬਪਤਿਸਮਾ ਦੇਣ ਵਾਲੇ ਉੱਤੇ ਆਪਣਾ ਹੱਥ ਰੱਖੇਗਾ ਅਤੇ ਉਸਨੂੰ ਬਿਮਾਰ ਹੋਣ ਤੋਂ ਬਚਾਵੇਗਾ। ਪਰਮੇਸ਼ੁਰ ਯੂਹੰਨਾ ਬਪਤਿਸਮਾ ਦੇਣ ਵਾਲੇ ਉੱਤੇ ਆਪਣਾ ਹੱਥ ਰੱਖੇਗਾ ਅਤੇ ਉਸਨੂੰ ਆਪਣੇ ਰਾਜ ਦੇ ਕਰਨ ਲਈ ਵਰਤਦਾ ਰਹੇਗਾ। ਕਿ ਅਸੀਂ ਕਦੇ ਇਸ ਤਰ੍ਹਾਂ ਸੋਚਦੇ ਹਾਂ ਕਿ ਕੀ ਅਸੀਂ ਸੋਚਦੇ ਹਾਂ ਕਿ ਅਸੀਂ ਮਸੀਹ ਦੇ ਨਾਮ ਦੇ ਕਾਰਨ ਦੁੱਖਾਂ ਤੋਂ ਬਚ ਜਾਵਾਂਗੇ? ਇਸ ਲਈ ਅਕਸਰ ਮੈਂ ਸੋਚਦਾ ਹਾਂ ਕਿ ਰੱਬ ਬਖਸ਼ਦਾ ਹੈ, ਉਹ ਰੱਖਿਆ ਕਰਦਾ ਹੈ, ਪਰ ਸਾਨੂੰ ਦੱਸਿਆ ਗਿਆ ਹੈ ਜੇ ਅਸੀਂ ਧਰਮੀ ਜੀਵਨ ਜੀਵਾਂਗੇ ਤਾਂ ਸਾਨੂੰ ਸਤਾਇਆ ਜਾਵੇਗਾ। ਪੌਲੁਸ ਰਸੂਲ ਜਿਹੜਾ ਆ ਇਹ ਨਹੀਂ ਕਹਿੰਦਾ ਕਿ ਮਸੀਹੀ ਜਿਹੜੇ ਆ ਬਿਪਤਾ ਜਾਂ ਅੱਤਿਆਚਾਰ ਜਾਂ ਕਾਲ ਜਾਂ ਨੰਗੇਪਣ ਜਾਂ ਖਤਰੇ ਜਾਂ ਤਲਵਾਰ ਤੋਂ ਸੁਰੱਖਿਅਤ ਰਹਿਣਗੇ। ਉਹ ਕੀ ਕਹਿੰਦਾ ਆ? ਉਹ ਕਹਿੰਦਾ ਹੈ ਕਿ ਕੋਈ ਵੀ ਚੀਜ਼ ਸਾਨੂੰ ਪਰਮਾਤਮਾ ਦੇ ਪਿਆਰ ਤੋਂ ਵੱਖ ਨਹੀਂ ਕਰੇਗੀ। ਬਿਪਤਾ ਜਾਂ ਬੁਰਾਈ ਜਾਂ ਅੱਤਿਆਚਾਰ ਜਾਂ ਕਾਲ ਜਾਂ ਨੰਗਨਤਾ ਜਾਂ ਖਤਰਾ ਜਾਂ ਤਲਵਾਰ ਨਹੀਂ, ਦੂਜੇ ਸ਼ਬਦਾਂ ਵਿੱਚ ਅਸੀਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰ ਸਕਦੇ ਹਾਂ ਅਤੇ ਚਰਚ ਦੇ ਪੂਰੇ ਇਤਿਹਾਸ ਦੇ ਦੌਰਾਨ ਪਰਮੇਸ਼ੁਰ ਦੇ ਲੋਕਾਂ ਨੇ ਇਹਨਾਂ ਦਾ ਸਾਹਮਣਾ ਕੀਤਾ ਵੀ ਹੈ। ਯਹੂਨਾ ਬਪਤਿਸਮ ਔਰਤਾਂ ਤੋਂ ਵੱਡਾ, ਔਰਤਾਂ ਦੇ ਵਿੱਚ ਪੈਦਾ ਹੋਇਆ ਜਿਹੜੇ ਆ ਉਹਨਾਂ ਵਿੱਚ ਵੱਡਾ ਹੋਰ ਕੋਈ ਨਹੀਂ ਆ। ਹੁਣ ਜਿਹੜਾ ਇਹਨੂੰ ਕੈ ਯਹੂਨਾ ਬਪਤਿਸਮੇ ਨੂੰ ਕੈਦ ਕੀਤਾ ਜਾਵੇਗਾ ਅਤੇ ਯਹੂਨਾ ਬਪਤਿਸਮਾ ਦੇਣ ਵਾਲਾ ਇੱਕ ਕੁੜੀ ਦੇ ਕਾਰਨ ਮਰ ਜਾਵੇਗਾ ਜੋ ਵਧੀਆ ਨੱਚਦੀ ਹੈ। ਕਿੰਨਾ ਗੁੱਸਾ ਹੈ, ਕਿੰਨੀ ਮਾਮੂਲੀ ਗੱਲ, ਜ਼ਿੰਦਗੀ ਦੀ ਇੱਕ ਕਿੰਨੀ ਬਰਬਾਦੀ ਹੈ। ਧਰਮੀ ਯਹੂਨਾ ਦੀ ਮੌਤ ਇੱਕ ਵਿਭਚਾਰੀ ਔਰਤ ਦੀ ਇੱਛਾ ਦੇ ਕਾਰਨ ਅਤੇ ਇੱਕ ਦੁਸ਼ਟ ਰਾਜੇ ਦੀ ਕਮਜ਼ੋਰੀ ਦੇ ਕਾਰਨ ਹੋਈ। ਇਹ ਕੁਝ ਮਸੀਹਾਂ ਲਈ ਸਦਮੇ ਵਾਂਗ ਹੈ ਜਦੋਂ ਪਰਮੇਸ਼ੁਰ ਦੇ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਦੀਆਂ ਹਨ। ਕੁਝ ਘਬਰਾ ਜਾਂਦੇ ਹਨ, ਕਈ ਰੱਬ ਪ੍ਰਤੀ ਗੁੱਸੇ ਹੋ ਜਾਂਦੇ ਹਨ, ਕੁਝ ਦੁਖਦਾਈ ਤੌਰ 'ਤੇ ਪਰਮੇਸ਼ੁਰ ਵਿੱਚ ਆਪਣਾ ਵਿਸ਼ਵਾਸ ਗੁਆ ਲੈਂਦੇ ਹਨ। ਕਿਉਂ? ਉਹਨਾਂ ਕੋਲ ਦੁੱਖਾਂ ਦਾ ਕੋਈ ਧਰਮ ਸ਼ਾਸਤਰ ਨਹੀਂ ਹੈ। ਉਹ ਆਪਣੀ ਸਾਰੀ ਮਸੀਹੀ ਜ਼ਿੰਦਗੀ ਜਿਹੜੀ ਆ ਦੁੱਧ ਚੁੰਘਦੇ ਆ। ਉਹਨਾਂ ਨੂੰ ਕੋਈ ਵੀ ਕਦੀ ਦੁੱਧ ਹੀ ਨਹੀਂ ਛਡਾਇਆ ਗਿਆ ਅਤੇ ਨਾ ਹੀ ਉਹਨਾਂ ਨੂੰ ਕਦੀ ਮਾਸ ਜਿਹੜਾ ਆ ਖਾਣ ਵੱਲ ਵਧਾਇਆ ਗਿਆ। ਪਰ ਜੇ ਅਸੀਂ ਆਪਣੀਆਂ ਬਾਈਬਲਾਂ ਤੋਂ ਜਾਣੂ ਹਾਂ ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ। ਯੇਸੂ ਨੇ ਇਹ ਸ਼ਬਦ ਜਿਹੜੇ ਪਹਿਲਾਂ ਮੱਤੀ ਦੀ ਖੁਸ਼ਖਬਰੀ ਵਿੱਚ ਕਹੇ ਸਨ, ਵੇਖੋ ਮੈਂ ਤੁਹਾਨੂੰ ਭੇਡਾਂ ਵਾਂਗੂ ਬਘਿਆੜਾਂ ਵਿੱਚ ਘੱਲਦਾ ਹਾਂ, ਇਸ ਲਈ ਸੱਪਾਂ ਵਾਂਗ ਬਦਵਾਨ ਅਤੇ ਕਬੂਤਰਾਂ ਵਾਂਗ ਨਿਰਦੋਸ਼ ਬਣੋ। ਮਨੁੱਖਾਂ ਤੋਂ ਸਾਵਧਾਨ ਰਹੋ ਕਿਉਂਕਿ ਉਹ ਤੁਹਾਨੂੰ ਅਦਾਲਤਾਂ ਵਿੱਚ ਸੌਂਪ ਦੇਣਗੇ ਅਤੇ ਆਪਣੇ ਪ੍ਰਾਰਥਨਾ ਸਥਾਨਾਂ ਵਿੱਚ ਤੁਹਾਨੂੰ ਕੋੜੇ ਮਾਰਨਗੇ ਅਤੇ ਤੁਹਾਨੂੰ ਮੇਰੇ ਕਾਰਨ ਰਾਜਪਾਲਾਂ ਅਤੇ ਰਾਜਿਆਂ ਅੱਗੇ ਘਸੀਟਿਆ ਜਾਵੇਗਾ ਤਾਂ ਜੋ ਤੁਸੀਂ ਉਹਨਾਂ ਅਤੇ ਗੈਰ ਯਹੂਦੀਆਂ ਦੇ ਸਾਹਮਣੇ ਗਵਾਹੀ ਦੇਵੋ। ਅਤੇ ਥੋੜ੍ਹੀ ਦੇਰ ਬਾਅਦ ਯੇਸੂ ਕਹਿੰਦਾ ਹੈ, ਭਰਾ ਭਰਾ ਨੂੰ ਮੌਤ ਦੇ ਹਵਾਲੇ ਕਰ ਦੇਵੇਗਾ ਅਤੇ ਪਿਤਾ ਆਪਣੇ ਬੱਚੇ ਨੂੰ, ਅਤੇ ਬੱਚੇ ਮਾਤਾ ਪਿਤਾ ਦੇ ਵਿਰੁੱਧ ਉੱਠਣਗੇ ਅਤੇ ਉਹਨਾਂ ਨੂੰ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਤੁਹਾਨੂੰ ਸਾਰੇ ਨਫ਼ਰਤ ਕਰਨਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹ ਬਚਾਇਆ ਜਾਵੇਗਾ। ਤੁਹਾਨੂੰ ਯਹੂਨਾ ਬਪਤਿਸਮਾ ਜਿਹੜਾ ਸੀ ਉਹ ਪਾਪ ਨੂੰ ਪੁਕਾਰਨ ਲਈ ਵਫ਼ਾਦਾਰ ਸੀ ਅਤੇ ਉਸ ਨੂੰ ਸਤਾਇਆ ਗਿਆ ਜਿਵੇਂ ਕਿ ਯੇਸੂ ਨੇ ਪਹਿਲਾਂ ਹੀ ਦੱਸਿਆ ਸੀ। ਯਹੂਨਾ ਬਘਿਆੜਾਂ ਵਿੱਚ ਘਾਰ ਇੱਕ ਭੇਡ ਵਰਗਾ ਸੀ। ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਅੱਜ ਇਸ ਸੱਭਿਆਚਾਰ ਵਿੱਚ ਰੱਬ ਦੇ ਕਾਨੂੰਨ ਨੂੰ ਚੰਗਾ ਅਤੇ ਸਹੀ ਅਤੇ ਪ੍ਰਸੰਨ ਕਰਨ ਵਾਲਾ ਮੰਨਦੇ ਹੋ, ਜੇ ਤੁਸੀਂ ਪਾਪ ਨੂੰ ਪਾਪ ਕਹਿੰਦੇ ਹੋ, ਜੇ ਤੁਸੀਂ ਉਸ ਵਿੱਚੋਂ ਕੁਝ ਵੀ ਨਹੀਂ ਮਨਾਉਂਦੇ ਜੋ ਦੁਨੀਆ ਮਨਾਉਂਦੀ ਹੈ, ਤਾਂ ਤੁਹਾਨੂੰ ਵੀ ਸਤਾਇਆ ਜਾਵੇਗਾ। ਤੁਸੀਂ ਕੰਮ ਵਾਲੀ ਥਾਂ 'ਤੇ ਤਰੱਕੀ ਜਿਹੜੀ ਆ ਉਹ ਛੱਡ ਦਿਓਗੇ, ਤੁਹਾਨੂੰ ਰਿਡੰਡੈਂਸੀ ਲਈ ਪਹਿਲੇ ਨੰਬਰ 'ਤੇ ਤੁਸੀਂ ਹੋਵੋਗੇ, ਤੁਹਾਨੂੰ ਜਿਹੜੇ ਕੱਢਣ ਵਾਲਿਆਂ ਦੀ ਕੰਮ ਤੋਂ ਕੱਢ ਦੇਣਗੇ। ਤੁਸੀਂ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦਾ ਪੱਖ ਗਵਾਓਗੇ। ਤੁਸੀਂ ਦੇਖੋਗੇ ਕਿ ਤੁਸੀਂ ਬਘਿਆੜਿਆਂ ਵਿਚਕਾਰ ਇੱਕ ਭੇਡ ਵਰਗੇ ਹੋ। ਅਸੀਂ ਆਪਣੇ ਦੇਸ਼ ਵਿੱਚ ਇੰਨੇ ਲੰਬੇ ਸਮੇਂ ਤੋਂ ਅਜਿਹੀ ਆਜ਼ਾਦੀ ਦਾ ਆਨੰਦ ਮਾਣਿਆ ਹੈ ਅਤੇ ਇਹ ਆਜ਼ਾਦੀ ਪਰਮਾਤਮਾ ਨੂੰ ਪ੍ਰਸੰਨ ਕਰਦੀ ਹੈ। ਅਸੀਂ ਉਹਨਾਂ ਲਈ ਪ੍ਰਾਰਥਨਾ ਕਰਨੀ ਹੈ ਜੋ ਅਧਿਕਾਰ ਵਿੱਚ ਹਨ, ਤਾਂ ਜੋ ਸਾਡੇ ਕੋਲ ਸ਼ਾਂਤੀ ਅਤੇ ਖੁਸ਼ਖਬਰੀ ਨੂੰ ਸਾਂਝਾ ਕਰਨ ਦੀ ਆਜ਼ਾਦੀ ਹੋਵੇ। ਪਰ ਇਹ ਰੱਬ ਦੁਆਰਾ ਦਿੱਤਾ ਅਧਿਕਾਰ ਨਹੀਂ ਹੈ ਅਤੇ ਹਰ ਲੰਘਦਾ ਦਿਨ ਇਹ ਸਪੱਸ਼ਟ ਹੁੰਦਾ ਹੈ ਕਿ ਅਸੀਂ ਸੱਚਮੁੱਚ ਬਘਿਆੜਾਂ ਦੇ ਵਿਚਕਾਰ ਭੇਡਾਂ ਵਰਗੇ ਹਾਂ। ਵਿਲਾਪ ਕਰਨ ਲਈ ਇੱਕ ਜਗ੍ਹਾ। ਮੈਂ ਚਾਹੁੰਦਾ ਹਾਂ ਕਿ ਅਸੀਂ ਅੱਜ ਇਸ ਖੁਦਾਵੰਦ ਦੇ ਬੱਚਿਆਂ ਨੂੰ ਸਮਾਪਤ ਕਰਨ ਤੋਂ ਪਹਿਲਾਂ ਆਇਤ 12 ਅਤੇ 13 ਏ ਨੂੰ ਵੇਖੀਏ, ਜਾਂ 13 ਦੇ 13 ਆਇਤ ਦੇ ਪਹਿਲੇ ਹਿੱਸੇ ਨੂੰ ਦੇਖੀਏ। ਮੈਨੂੰ ਉਹਨਾਂ ਨੂੰ ਰਿਮਾਈਂਡਰ ਦੁਆਰਾ ਪੜ੍ਹਨ ਦਿਓ ਅਤੇ ਉਸ ਦੇ ਚੇਲੇ ਜੋ ਯਹੂਨਾ ਬਪਤਿਸਮਾ ਦੇਣ ਵਾਲੇ ਦੇ ਚੇਲੇ ਹਨ ਆਏ ਅਤੇ ਲਾਸ਼ ਨੂੰ ਲੈ ਕੇ ਦਫਨਾਇਆ ਅਤੇ ਜਾ ਕੇ ਯੇਸੂ ਨੂੰ ਦੱਸਿਆ। ਹੁਣ ਜਦੋਂ ਯੇਸੂ ਨੇ ਇਹ ਸੁਣਿਆ ਤਾਂ ਉਹ ਉੱਥੋਂ ਬੇੜੀ ਵਿੱਚ ਬੈਠ ਕੇ ਇੱਕ ਉਜਾੜ ਥਾਂ ਨੂੰ ਚਲਾ ਗਿਆ। ਮੈਂ ਹੈਰਾਨ ਹਾਂ ਕਿ ਯਹੂਨਾ ਦੇ ਚੇਲਿਆਂ ਨੇ ਕਿਸ ਤਰ੍ਹਾਂ ਦੇ ਸਦਮੇ ਅਤੇ ਉਦਾਸੀ ਨਾਲ ਉਸਦੀ ਲਾਸ਼ ਨੂੰ ਇਕੱਠਾ ਕੀਤਾ ਸੀ। ਜਦੋਂ ਉਹਨਾਂ ਨੇ ਰਿਪੋਰਟਾਂ ਸੁਣੀਆਂ ਤਾਂ ਉਹਨਾਂ ਨੇ ਕਿੰਨੀ ਦਹਿਸ਼ਤ ਦਾ ਸਾਹਮਣਾ ਕੀਤਾ ਅਤੇ ਫਿਰ ਉਸਦਾ ਸਿਰ ਰਹਿਤ ਖੂਨ ਨਾਲ ਲੱਥਪੱਥ ਸਰੀਰ ਦੇਖਿਆ। ਉਹ ਯਹੂਨਾ ਦੀ ਜੇਲ੍ਹ ਤੋਂ ਰਿਹਾਈ ਲਈ ਰੋਜ਼ਾਨਾ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰ ਰਹੇ ਹੋਣਗੇ। ਉਹ ਹੁਣ ਜਵਾਬ ਨਾ ਮਿਲਣ ਵਾਲੀ ਪ੍ਰਾਰਥਨਾ ਦੀ ਰੋਸ਼ਨੀ ਵਿੱਚ ਪਰਮੇਸ਼ੁਰ ਨਾਲ ਕੁਸ਼ਤੀ
ਕਰ ਰਹੇ ਹਨ। ਉਹਨਾਂ ਨੂੰ ਪਤਾ ਹੋਵੇਗਾ ਕਿ ਮਸੀਹਾ ਉਹ ਸੀ ਜਿਸ ਨੇ ਕੈਦੀ ਨੂੰ ਆਜ਼ਾਦ ਕਰਨ ਦੀ ਭਵਿੱਖਬਾਣੀ ਕੀਤੀ ਸੀ, ਅਤੇ ਇਸ ਲਈ ਉਹ ਜੋ ਹੋਇਆ ਹੈ ਉਸ ਤੋਂ ਉਲਝਣ ਵਿੱਚ ਪੈ ਜਾਣਗੇ ਕਿ ਕੀ ਉਹ ਯਹੂਨਾ ਨੂੰ ਦਫਨਾਉਣ ਵੇਲੇ ਰੋਏ ਸਨ ਜਾਂ ਕੀ ਉਹ ਦਰਦ ਨਾਲ ਸੁੰਨ ਸਨ, ਚੁੱਪ ਸਨ ਜਦੋਂ ਉਹਨਾਂ ਨੇ ਆਪਣੇ ਦੋਸਤ ਨੂੰ ਆਰਾਮ ਦਿੱਤਾ। ਅਤੇ ਇਸ ਖਬਰ ਲਈ ਯੇਸੂ ਦੇ ਜਵਾਬ ਉੱਤੇ ਮਨਨ ਕਰੀਏ। ਯਹੂਨਾ ਬਪਤਿਸਮਾ ਦੇਣ ਵਾਲਾ ਏਲੀਆ ਜੋ ਆਉਣ ਵਾਲਾ ਸੀ, ਜਿਸ ਨੇ ਪ੍ਰਭੂ ਲਈ ਰਾਹ ਤਿਆਰ ਕੀਤਾ, ਜੇ ਯੇਸੂ ਨਾਲ ਸੰਬੰਧਿਤ ਸੀ, ਇੱਕ ਦੋਸਤ ਜਿਸ ਨੇ ਯੇਸੂ ਨੂੰ ਬਪਤਿਸਮਾ ਦਿੱਤਾ, ਉਸਦਾ ਸਿਰ ਕਲਮ ਕੀਤਾ ਗਿਆ ਹੈ। ਯੇਸੂ ਦੀ ਪ੍ਰਤੀਕਿਰਿਆ ਕੀ ਸੀ? ਇਹ ਆਇਤ 13 ਵਿੱਚ ਦਰਜ ਹੈ। ਉਹ ਆਪਣੇ ਆਪ ਹੀ ਇੱਕ ਉਜਾੜ ਜਗ੍ਹਾ ਨੂੰ ਵਾਪਸ ਚਲਾ ਗਿਆ, ਅਤੇ ਖੁਦਾਵਾ ਦਾ ਵਚਨ ਸਾਨੂੰ ਹੋਰ ਕੁਝ ਨਹੀਂ ਦੱਸਦਾ, ਪਰ ਮਨ ਭਟਕਦਾ ਹੈ। ਉਹ ਸਪਸ਼ਟ ਤੌਰ 'ਤੇ ਉਸ ਵਿਰਾਨ ਜਗ੍ਹਾ 'ਤੇ ਨਹੀਂ ਪਹੁੰਚਦਾ ਕਿਉਂਕਿ ਭੀੜ ਨੇ ਉਸ ਦੇ ਜਾਣ ਨੂੰ ਦੇਖਿਆ। ਅਤੇ ਆਇਤ 14 ਕਹਿੰਦੀ ਹੈ ਕਿ ਜਦੋਂ ਕਿਨਾਰੇ 'ਤੇ ਗਿਆ ਤਾਂ ਉਸਨੇ ਇੱਕ ਵੱਡੀ ਭੀੜ ਦੇਖੀ, ਪਰ ਉਹਨਾਂ ਘੰਟਿਆਂ ਦੌਰਾਨ ਗਲੀਲ ਦੀ ਝੀਲ ਵਿੱਚ ਇਕੱਲੇ ਰੋਇੰਗ ਸਾਡੇ ਲਈ ਮੁਕਤੀ ਦਾਤਾ ਦੇ ਵਿਚਾਰ ਕੀ ਸਨ, ਉਸ ਦੀਆਂ ਭਾਵਨਾਵਾਂ ਕੀ ਸਨ, ਸਵਰਗ ਵਿੱਚ ਆਪਣੇ ਪਿਤਾ ਨੂੰ ਉਸ ਦੀਆਂ ਪ੍ਰਾਰਥਨਾਵਾਂ ਕੀ ਸਨ, ਕੀ ਉਹ ਯਹੂਨਾ ਲਈ ਰੋਇਆ ਸੀ, ਕੀ ਉਸਦੇ ਅੰਦਰੋਂ ਕੋਈ ਧਰਮੀ ਗੁੱਸਾ ਉੱਠਿਆ ਸੀ, ਕੀ ਸੰਸਾਰ ਦੇ ਦੁਸ਼ਟਤਾ ਦੇ ਕਾਰਨ ਉਸਨੂੰ ਇੱਕ ਵੱਡਾ ਦੁੱਖ ਆਇਆ ਸੀ, ਕੀ ਉਸਨੇ ਬੁਰਾਈ ਉੱਤੇ ਸੋਗ ਕੀਤਾ ਸੀ। ਕਈਆਂ ਨੇ ਕਿਹਾ ਹੈ ਕਿ ਪੱਛਮ ਦਾ ਚਰਚ ਵਿਰਲਾਪ ਕਰਨਾ ਭੁੱਲ ਗਿਆ ਹੈ, ਕਿ ਸਾਡੇ ਕੋਲ ਚੱਲਦੇ ਰਹਿਣ ਅਤੇ ਜਾਰੀ ਰੱਖਣ ਦਾ ਰੁਝਾਨ ਆ, ਅਤੇ ਅੱਗੇ ਕੀ ਹੈ ਅਤੇ ਧਿਆਨ ਕੇਂਦਰਿਤ ਕਰੋ। ਇਹ ਕਾਫੀ ਬ੍ਰਿਟਿਸ਼ ਚੀਜ਼ ਜਿਹੜੀ ਆ ਹੋ ਗਈ ਹੈ, ਜਾਰੀ ਰੱਖੋ ਅਤੇ ਜਾਰੀ ਰੱਖੋ। ਇਹ ਇੱਕ ਬਹਾਦਰ ਚਿਹਰਾ ਪਾਓ ਰੁਕਣ ਦੀ ਬਜਾਏ, ਰੱਬ ਕੋਲ ਇਕੱਲੇ ਬੈਠਣ ਦੀ ਬਜਾਏ ਚੁੱਪ ਵਿੱਚ ਅਤੇ ਬਸ ਬਰਲਾਪ ਵਿੱਚ। ਸਾਡਾ ਸੰਸਾਰ ਇੱਕ ਦੁਖੀ ਸੰਸਾਰ ਆ, ਦੁਸ਼ਟਤਾ ਭਰਪੂਰ ਆ, ਬੁਰਾਈ ਵੱਧਦੀ ਹੈ। ਜੋ ਚੰਗਾ ਹੈ ਉਸਨੂੰ ਬੁਰਾ ਸਮਝਿਆ ਜਾਂਦਾ ਹੈ ਅਤੇ ਜੋ ਬੁਰਾ ਹੈ ਉਸਨੂੰ ਮਨਾਇਆ ਜਾਂਦਾ ਹੈ। ਸੰਸਾਰ ਗਿਰਾਵਟ ਦੀ ਠੋਸ ਪਕੜ ਹੇਠ ਹੈ ਅਤੇ ਬਿਮਾਰੀ ਫੈਲੀ ਹੋਈ ਹੈ, ਬੇਇਨਸਾਫੀ ਹਰ ਪਾਸੇ ਹੈ, ਪਾਪ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ। ਦੋਵੇਂ ਪਾਪੀ ਦੀਆਂ ਜ਼ਿੰਦਗੀਆਂ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਜਿਨ੍ਹਾਂ ਦੇ ਵਿਰੁੱਧ ਉਹ ਪਾਪ ਕਰਦੇ ਹਨ। ਗਰੀਬੀ ਬਹੁਤ ਹੈ, ਅਸੀਂ ਇੱਕ ਟੁੱਟੀ ਹੋਈ ਦੁਨੀਆ ਵਿੱਚ ਰਹਿੰਦੇ ਹਾਂ ਅਤੇ ਇਹ ਵਿਰਲਾਪ ਦੇ ਯੋਗ ਹੈ। ਓਲਡ ਟੈਸਟਾਮੈਂਟ ਜਾਂ ਪੁਰਾਣੇ ਅਹਿਦਨਾਮੇ ਵਿੱਚ ਰੱਬ ਦੇ ਲੋਕ ਨਿਯਮਿਤ ਤੌਰ 'ਤੇ ਆਪਣੇ ਕੱਪੜੇ ਪਾੜਦੇ ਸਨ ਅਤੇ ਮਿੱਟੀ ਅਤੇ ਸੁਆਹ ਵਿੱਚ ਬੈਠ ਜਾਂਦੇ ਸਨ ਅਤੇ ਤੱਪੜ ਪਾ ਲੈਂਦੇ ਸਨ। ਵਿਰਲਾਪ ਸਾਡੇ ਸੰਸਾਰ ਵਿੱਚ ਬਹੁਤ ਕੁਝ ਲਈ ਇੱਕ ਚੰਗਾ ਅਤੇ ਸਹੀ ਜਵਾਬ ਹੈ। ਪਰਮਾਤਮਾ ਅੱਗੇ ਬੈਠਣਾ ਅਤੇ ਆਪਣੀਆਂ ਭਾਵਨਾਵਾਂ ਨੂੰ ਆਵਾਜ਼ ਦੇਣਾ ਅਤੇ ਪ੍ਰਕਿਰਿਆ ਕਰਨਾ ਇੱਕ ਚੰਗੀ ਗੱਲ ਹੈ। ਸਾਡੀ ਉਲਝਣ ਅਤੇ ਦੁੱਖ ਅਤੇ ਦਰਦ ਨੂੰ ਪਰਮਾਤਮਾ ਅੱਗੇ ਆਵਾਜ਼ ਦੇਣ ਲਈ ਵਿਰਲਾਪ, ਕਿਸੇ ਨੇ ਕਿਹਾ ਹੈ, ਮਨੁੱਖੀ ਦੁੱਖ ਨੂੰ ਮਾਣ ਦਿੰਦਾ ਹੈ। ਸਾਡੇ ਮੁਕਤੀਦਾਤਾ ਜਦੋਂ ਉਸਨੇ ਇਸ ਦੁਸ਼ਟ ਅਤੇ ਘਿਨਾਉਣੇ ਕੰਮ ਬਾਰੇ ਸੁਣਿਆ, ਇੱਕ ਉਜਾੜ ਜਗ੍ਹਾ ਵਿੱਚ ਇਕੱਲੇ ਰਹਿਣ ਦੀ ਕੋਸ਼ਿਸ਼ ਕੀਤੀ। ਆਇਤ 23 ਵਿੱਚ ਆਖਰਕਾਰ ਉਹ ਪ੍ਰਾਰਥਨਾ ਕਰਨ ਲਈ ਇਕੱਲਾ ਸਮਾਂ ਲੱਭਦਾ ਹੈ। ਸਾਨੂੰ ਇਸ ਸੰਸਾਰ ਦੀ ਬੁਰਾਈ ਅਤੇ ਗਿਰਾਵਟ ਦਾ ਸਾਹਮਣਾ ਕਰਨ ਵੇਲੇ ਵੀ ਅਜਿਹਾ ਕਰਨਾ ਚਾਹੀਦਾ ਹੈ। ਦੁਬਾਰਾ ਧਰਮ ਗ੍ਰੰਥ ਚੁੱਪ ਹੈ ਅਤੇ ਅਸੀਂ ਯੇਸੂ ਦੇ ਵਿਚਾਰਾਂ ਨੂੰ ਨਹੀਂ ਜਾਣਦੇ, ਪਰ ਮੈਂ ਕਲਪਨਾ ਕਰ ਸਕਦਾ ਹਾਂ ਕਿ ਉਸਦਾ ਮਨ ਇੱਕ ਵਾਰ ਫਿਰ ਬੈਤਲਹਮ ਵਿੱਚ ਟਟਰਾਜ ਦੇ ਪਿਤਾ ਹੈਰੋਰ ਦੇ ਹੱਥੋਂ ਬੇਬੀ ਜਿਹੜੇ ਬੋਈ ਸੀਗੇ ਜਾਂ ਛੋਟੇ ਛੋਟੇ ਮੁੰਡੇ ਸੀ, ਉਹਨਾਂ ਦੇ ਕਤਲੇਆਮ ਵੱਲ ਜਿਹੜਾ ਆ ਵਾਪਸ ਚਲਿਆ ਗਿਆ ਹੋਵੇਗਾ। ਅਤੇ ਮੈਂ ਕਲਪਨਾ ਕਰ ਸਕਦਾ ਹਾਂ ਕਿ ਉਸਦਾ ਮਨ ਭਟਕ ਰਿਹਾ ਹੈ, ਉਸਦੇ ਆਪਣੇ ਭਵਿੱਖ ਬਾਰੇ ਸੋਚ ਰਿਹਾ ਹੈ। ਉਹ ਜਾਣਦਾ ਹੈ ਕਿ ਉਹ ਦੁਖੀ ਹੋਵੇਗਾ ਅਤੇ ਮਰੇਗਾ, ਉਹ ਜਾਣਦਾ ਹੈ ਕਿ ਉਸਨੂੰ ਕੋੜੇ ਮਾਰਨ ਅਤੇ ਮਾਰਨ ਲਈ ਸੌਂਪਿਆ ਜਾਵੇਗਾ, ਉਹ ਜਾਣਦਾ ਹੈ ਕਿ ਉਹ ਚੁੱਪ ਰਹੇਗਾ, ਜਿਵੇਂ ਕਿ ਕਲੀਲਾ ਵੱਡੇ ਜਾਣ ਲਈ ਜਦੋਂ ਉਸਨੂੰ ਲਿਜਾਇਆ ਜਾਂਦਾ ਤਾਂ ਚੁੱਪ ਰਹਿੰਦਾ ਹੈ। ਉਹ ਜਾਣਦਾ ਹੈ ਕਿ ਯਹੂਨਾ ਦੀ ਮੌਤ ਉਸਦੀ ਭਵਿੱਖਬਾਣੀ ਕਰਦੀ ਹੈ। ਯੇਸੂ ਇੱਕ ਦਿਨ ਪਹਿਲਾਂ ਆਪਣੇ ਨਕਲੀ ਮੁਕੱਦਮੇ ਦੇ ਹਿੱਸੇ ਵਜੋਂ ਹੈਰੋਦੇਸ ਦੇ ਸਾਹਮਣੇ ਖੜ੍ਹਾ ਹੋਵੇਗਾ ਅਤੇ ਪੈਂਤੀਉਸ ਪਿਲਾਤੁਸ ਨੇ ਯੇਸੂ ਨੂੰ ਹੈਰੋਦੇਸ ਕੋਲ ਭੇਜਿਆ ਅਤੇ ਯੇਸੂ ਨੇ ਇਸ ਕਾਤਲ ਰਾਜੇ ਨੂੰ ਅੱਖਾਂ ਵਿੱਚ ਦੇਖਿਆ ਹੋਵੇਗਾ। ਯੇਸੂ ਨੇ ਹੈਰੋਦੇਸ ਤੋਂ ਬਦਲਾ ਨਹੀਂ ਲਿਆ, ਉਹ ਦਿਨ ਆਵੇਗਾ ਸਗੋਂ ਪਲ ਵਿੱਚ ਉਹ ਚੁੱਪ ਰਿਹਾ, ਇਹ ਜਾਣਦੇ ਹੋਏ ਕਿ ਉਸਦਾ ਉਦੇਸ਼ ਸਲੀਬ ਵੱਲ ਜਾਣਾ ਸੀ, ਦੁਸ਼ਟਾਂ ਦੀ ਤਰਫੋਂ ਮਰਨਾ ਸੀ, ਪਾਪੀਆਂ ਦੀ ਤਰਫੋਂ ਪਾਪ ਦੀ ਸਜ਼ਾ ਆਪਣੇ ਉੱਤੇ ਲੈ ਲਵੇ, ਤਾਂ ਜੋ ਉਸਦੇ ਲੋਕਾਂ ਨੂੰ ਪਰਮੇਸ਼ੁਰ ਨਾਲ ਸ਼ਾਂਤੀ, ਉਹਨਾਂ ਦੇ ਪਾਪਾਂ ਤੋਂ ਆਜ਼ਾਦੀ ਅਤੇ ਇੱਕ ਦਿਨ ਇੱਕ ਪਾਪੀ ਬਿਮਾਰ ਸੰਸਾਰ ਤੋਂ ਆਜ਼ਾਦੀ ਮਿਲ ਸਕੇ। ਆਮੀਨ। ਆਓ ਪ੍ਰਾਰਥਨਾ ਕਰੀਏ।